ਸਤਿਸੰਗ ਜੀ, ਪਿਆਰ ਨਾਲ ਕਹਿਣਾ, ਸਤਿਸੰਗ ਕੁਛ ਅਰਸੇ ਬਾਅਦ ਇੱਥੇ ਅੰਮ੍ਰਿਤਸਰ ਪੁੱਜ ਕੇ ਆਪ ਸਾਰਿਆਂ ਦੇ ਇਸ ਵਿਸ਼ਾਲ ਰੂਪ ਵਿੱਚ ਦਰਸ਼ਨ ਕਰਨ ਦਾ ਮੌਕਾ ਮਿਲ ਰਿਹਾ ਹੈ। ਇਸ ਸਤਸੰਗ ਦੇ ਰੂਪ ਵਿੱਚ ਜਿੱਥੇ ਸੱਚ ਦੇ ਹੀ ਗੁਣਗਾਨ ਕੀਤੇ ਜਾ ਰਹੇ ਹਨ, ਜਿੱਥੇ ਸੱਚ ਦੇ ਨਾਲ ਜੁੜ ਕੇ ਜੀਵਨ ਦੀ ਯਾਤਰਾ ਨੂੰ ਤੈਅ ਕਰਨ ਦੇ ਲਈ ਪ੍ਰੇਰਣਾਵਾਂ ਮਿਲ ਰਹੀਆਂ ਹਨ, ਔਰ ਇਹ ਜੀਵਨ ਸੱਚ ਦੇ ਲੇਖੇ ਲੱਗ ਜਾਏ, ਇਹੀ ਮਹਾਂਪੁਰਸ਼ ਸੰਤ ਜਨਾਂ ਦੀ, ਭਗਤਾਂ ਦੀ ਹਮੇਸ਼ਾ ਅਰਦਾਸ ਰਹਿੰਦੀ ਹੈ। ਜੋ ਵੀ ਜੀਵਨ ਦੇ ਸਾਹ ਹਨ, ਇਹ ਬੜੇ ਹੀ ਅਮੋਲਕ ਹਨ। ਇੱਕ ਇੱਕ ਸਾਹ ਦੀ ਬਹੁਤ ਕੀਮਤ ਹੈ, ਇਸ ਲਈ ਕੋਈ ਵੀ ਸਾਹ ਐਸਾ ਵਿਅਰਥ ਨਾ ਚਲਾ ਜਾਵੇ, ਅਜਾਇਆ ਨਾ ਚਲਾ ਜਾਵੇ। ਇੱਕ ਇੱਕ ਪਲ ਦੀ ਕੀਮਤ ਹੈ, ਕੋਈ ਵੀ ਪਲ ਜਿਹੜਾ ਹੈ ਉਹ ਨਿਰਰਥਕ ਨਾ ਹੋਵੇ। ਇਸੇ ਲਈ ਭਗਤ ਜਨ ਹਮੇਸ਼ਾ ਉਤਸ਼ਾਹਿਤ ਰਹਿੰਦੇ ਹਨ ਇਸ ਪਰਮਾਰਥ ਦੇ ਉੱਤੇ ਚੱਲਣ ਦੇ ਲਈ, ਇਸ ਨਾਮ ਦੇ ਰੰਗ ਵਿੱਚ ਰੰਗ ਕੇ, ਭਗਤੀ ਦੇ ਰੰਗ ਵਿੱਚ ਰੰਗ ਕੇ ਜੀਵਨ ਨੂੰ ਉਹ ਦਿਸ਼ਾ ਦਿੰਦੇ ਹਨ ਜਿਸ ਦਿਸ਼ਾ 'ਤੇ ਵਿੱਚ ਵੱਲ ਵਧਣ ਨਾਲ ਹਮੇਸ਼ਾ ਹੀ ਮਹਾਂਪੁਰਸ਼ਾਂ ਦਾ ਰੁਤਬਾ ਉੱਚਾ ਹੋਇਆ ਹੈ। ਤੋ ਅੱਜ ਵੀ ਜਿੰਨੇ ਵੀ ਭਾਵ ਰੱਖੇ ਗਏ ਸ਼ਬਦਾਂ ਦੇ ਰੂਪ ਵਿੱਚ, ਗੀਤ ਕਵਿਤਾ ਵਿਖਿਆਨ ਦੇ ਰੂਪ ਵਿੱਚ, ਉਹ ਸਾਰੇ ਹੀ ਇਸੇ ਪਾਸੇ ਧਿਆਨ ਅਗ੍ਰਸਰ ਕਰ ਰਹੇ ਸਨ, ਇਸੇ ਪਾਸੇ ਹੀ ਪ੍ਰੇਰਿਤ ਕਰ ਰਹੇ ਸਨ। ਔਰ ਯੁਗਾਂ ਯੁਗਾਂ ਤੋਂ ਤਮਾਮ ਵਲੀਆਂ, ਗੁਰੂ ਪੀਰ ਪੈਗੰਬਰਾਂ, ਸੰਤਾਂ ਮਹਾਤਮਾਵਾਂ ਦੇ ਜਿੰਨੇ ਵੀ ਬਚਨ ਆਏ ਹਨ ਸੰਸਾਰ ਦੇ ਸਾਹਮਣੇ, ਉਹ ਸਾਰੇ ਹੀ ਇਸੇ ਪਾਸੇ ਹੀ ਇਸ਼ਾਰਾ ਕਰਦੇ ਹਨ। ਔਰ ਕੇਵਲ ਇਸ਼ਾਰਾ ਹੀ ਨਹੀਂ ਕਰਦੇ ਹਨ, ਸਪਸ਼ਟ ਰੂਪ ਵਿੱਚ ਮਹਾਂਪੁਰਸ਼ਾਂ ਦੇ ਕਥਨ ਕਿ ਸਾਡੇ ਕਦਮ ਇਸ ਸੱਚ ਦੇ ਵੱਲ ਵਧਣ, ਇਸ ਸੱਚ ਦੇ ਨਾਲ ਨਾਤਾ ਜੋੜੀਏ, ਇਸ ਜੀਵਨ ਦਾ ਮਨੋਰਥ ਪੂਰਾ ਕਰੀਏ। ਔਰ ਇਨਸਾਨੀ ਜਾਮੇ ਵਿੱਚ ਆਏ ਹਾਂ ਅਤੇ ਇਨਸਾਨੀ ਇਨਸਾਨ ਹੋਣ ਦੀ ਪਹਿਚਾਣ ਬਣਾਈਏ। ਇਹ ਮਹਾਂਪੁਰਸ਼ਾਂ ਨੇ ਸਪਸ਼ਟ ਰੂਪ ਵਿੱਚ ਹਰ ਦੌਰ ਦੇ ਵਿੱਚ ਇਹੀ ਸੰਦੇਸ਼, ਇਹੀ ਪੈਗਾਮ ਸੰਸਾਰ ਦੇ ਹਰ ਇਨਸਾਨ ਨੂੰ ਦਿੱਤਾ ਹੈ, ਹਰ ਮਾਨਵ ਨੂੰ ਦਿੱਤਾ ਹੈ। ਭਾਵੇਂ ਸਤਯੁਗ, ਤ੍ਰੇਤਾ, ਦੁਆਪਰ, ਕਲਯੁਗ, ਕਿਸੇ ਯੁੱਗ ਵਿੱਚ ਵੀ ਮਹਾਂਪੁਰਸ਼ਾਂ ਦਾ ਇਸ ਸੰਸਾਰ ਦੇ ਵਿੱਚ ਪੈਦਾ ਹੋਣਾ ਹੋਇਆ ਹੋਵੇ, ਕਿਸੇ ਰੂਪ ਵਿੱਚ ਅਵਤਾਰ ਧਾਰਨ ਕੀਤਾ ਹੋਵੇ, ਕਿਸੇ ਸੰਸਕ੍ਰਿਤੀ, ਕਿਸੇ ਭਾਸ਼ਾ ਬੋਲਣ ਵਾਲੇ ਪਰਿਵਾਰ ਵਿੱਚ ਉਹਨਾਂ ਦਾ ਜਨਮ ਹੋਇਆ ਹੋਵੇ, ਲੇਕਿਨ ਉਹਨਾਂ ਦਾ ਸਰਵ ਸਾਂਝਾ ਸੰਦੇਸ਼ ਇੱਕੋ ਹੀ ਰਿਹਾ ਹੈ। ਉਸ ਵਿੱਚ ਕੋਈ ਭੇਦ ਨਹੀਂ ਹੈ, ਉਸ ਵਿੱਚ ਕੋਈ ਅੰਤਰ, ਕੋਈ ਫਰਕ ਨਹੀਂ ਹੈ। ਸਭਨਾਂ ਦਾ ਇੱਕੋ ਹੀ ਸੰਦੇਸ਼ ਕਿ ਅਸੀਂ ਇਸ ਮਾਲਿਕ ਖਾਲਿਕ ਪਰਮਾਤਮਾ, ਜਿਹੜਾ ਕਿ ਮੂਲ ਹੈ ਸਾਰਿਆਂ ਦਾ, ਚੜ੍ਹ ਚੇਤਨ ਦਾ, ਸਾਰੀ ਕਾਇਨਾਤ ਦਾ, ਔਰ ਅਸੀਂ ਆਤਮਾ ਦੇ ਰੂਪ ਵਿੱਚ ਸਰੀਰਾਂ ਵਿੱਚ ਵਿਚਰਨ ਕਰਦੇ ਹਾਂ। ਹਰ ਆਤਮਾ ਦਾ ਮੂਲ ਇਹੀ ਹੈ, ਤੋ ਇਸ ਮੂਲ ਦੀ ਪਹਿਚਾਣ ਕਰਨੀ ਹੈ। ਇਸ ਤੋਂ ਜੁਦਾ ਹੋ ਕੇ ਆਤਮਾ ਭਰਮ ਵਿੱਚ ਪਲ ਰਹੀ ਹੈ, ਇਸ ਲਈ ਇਸੇ ਨਾਲ ਜੁੜਨ ਦੀ ਪ੍ਰੇਰਣਾ ਦਿੱਤੀ ਜਾ ਰਹੀ ਹੈ ਕਿ ਆਤਮਾ ਪਹਿਲੇ ਨਾਤਾ ਜੋੜੇ ਇਸ ਪਰਮ ਆਤਮਾ ਦੇ ਨਾਲ, ਔਰ ਇਸ ਨੂੰ ਬੋਧ ਹੋ ਜਾਵੇ ਕਿ ਇਸੇ ਦੀ ਅੰਸ਼ ਹੈ, ਇਹ ਉਸਦੀ ਅੰਸ਼ ਹੈ ਜਿਸ ਦੀ ਕੋਈ ਜਾਤੀ ਨਹੀਂ ਹੈ। ਮੈਂ ਆਤਮਾ ਇਸ ਦੀ ਅੰਸ਼ ਹਾਂ ਜਿਸ ਦਾ ਕੋਈ ਮਜ਼ਹਬ ਨਹੀਂ ਹੈ, ਜਿਹਦੀ ਕੋਈ ਸੰਸਕ੍ਰਿਤੀ ਨਹੀਂ ਹੈ। ਇਹ ਨਾ ਗੁਜਰਾਤੀ ਹੈ, ਨਾ ਮਰਾਠੀ ਹੈ, ਨਾ ਸਿੰਧੀ ਹੈ, ਨਾ ਪੰਜਾਬੀ ਹੈ। ਇਹ ਐਸੀ ਇੱਕ ਪਰਮ ਸੱਤਾ ਹੈ ਜਿਸ ਨੂੰ ਅਸੀਂ ਕਿਸੇ ਚੀਜ਼ ਦੇ ਨਾਲ ਅਸੀਂ ਸੀਮਿਤ ਨਹੀਂ ਕਰ ਸਕਦੇ, ਕਿਸੇ ਨਾਲ ਬੰਨ ਨਹੀਂ ਸਕਦੇ। ਜਿਵੇਂ ਇਸੇ ਦੀ ਹੀ ਰਚਨਾ ਕੁਦਰਤ ਦੇ ਰੂਪ ਵਿੱਚ ਸੂਰਜ ਰੌਸ਼ਨੀ ਦੇ ਰਿਹਾ ਹੈ ਔਰ ਤਪਸ਼ ਦਿੰਦਾ ਹੈ, ਸੂਰਜ ਦੀਆਂ ਕਿਰਨਾਂ ਜਿਨ੍ਹਾਂ ਦੇ ਲਈ ਫੁੱਲ ਖਿਲ ਉੱਠਦੇ ਹਨ, ਅਨਾਜ ਪੈਦਾ ਹੁੰਦੇ ਹਨ, ਤਾਂ ਉਸ ਵਿੱਚ ਸੂਰਜ ਦਾ ਕਿੰਨਾ ਅਹਿਮ ਰੋਲ ਹੈ। ਇਸ ਧਰਤੀ ਦੇ ਉੱਤੇ ਲਾਈਫ ਐਗਜ਼ਿਸਟ ਕਰਦੀ ਹੈ, ਇਸ ਵਿੱਚ ਵੀ ਕੁਦਰਤ ਦੇ ਇਸ ਪਹਿਲੂ ਦੇ ਵਿੱਚ ਦੀ ਅਹਿਮੀਅਤ ਦਾ ਵੀ ਸਭ ਸਾਰੇ ਜਾਣਦੇ ਹਨ। ਤਾਂ ਜਿਵੇਂ ਸੂਰਜ ਦੀ ਹੀ ਗੱਲ ਕਰ ਲੈਂਦੇ ਹਾਂ, ਇਸੇ ਦੀ ਰਚਨਾ ਹੈ, ਤਾਂ ਇਸ ਨੂੰ ਕਿਹੜਾ ਮੁਲਕ, ਕਿਹੜਾ ਬੰਦਾ ਇਹ ਕਹਿ ਕੇ ਸੂਰਜ ਮੇਰੇ ਲਈ ਹੈ ਜਾਂ ਮੇਰੀ ਕੌਮ ਵਾਸਤੇ ਹੈ, ਮੇਰੀ ਜਾਤੀ ਵਾਸਤੇ ਹੈ। ਤਾਂ ਸੂਰਜ ਦੀਆਂ ਕਿਰਨਾਂ ਤਾਂ ਧਰਤੀ ਦੇ ਹਰ ਮੁਲਕ ਦੇ ਉੱਤੇ ਪੈਂਦੀਆਂ ਹਨ ਔਰ ਸਾਰੇ ਮੁਲਕਾਂ ਦੇ ਹਰ ਇਨਸਾਨ ਦੇ ਲਈ ਸੂਰਜ ਦੀ ਅਹਿਮੀਅਤ ਹੈ। ਇਸੇ ਲਈ ਅਸੀਂ ਇਸੇ ਤਰ੍ਹਾਂ ਦੇ ਨਾਲ ਵੇਖਦੇ ਹਾਂ, ਆਕਸੀਜਨ ਲੈਂਦੇ ਹਾਂ, ਸਾਡਾ ਜੀਵਨ ਚੱਲਦਾ ਹੈ, ਅਤੇ ਆਕਸੀਜਨ ਨੂੰ ਵੀ ਅਸੀਂ ਕਿਸ ਨਾਲ ਬੰਨ ਸਕਦੇ ਹਾਂ, ਇਹਨੂੰ ਸੀਮਿਤ ਕਿੱਥੇ ਕਰ ਸਕਦੇ ਹਾਂ। ਹਰ ਸਰੀਰ ਨੂੰ ਇਹਦੀ ਜ਼ਰੂਰਤ ਹੈ। ਇਸੇ ਤਰ੍ਹਾਂ ਦੇ ਨਾਲ ਜਦ ਇਸਦੀ ਰਚਨਾ ਕੁਦਰਤ ਦੇ ਰੂਪ ਵਿੱਚ ਵੀ ਵੇਖ ਰਹੇ ਹਾਂ, ਤਾਂ ਉਹ ਵੀ ਸਰਬ ਸਾਂਝੀ ਵਾਲੀ ਹੀ ਇੱਕ ਉਸਦਾ ਇੱਕ ਰੂਪ ਸਾਡੇ ਸਾਹਮਣੇ ਆ ਰਿਹਾ ਹੈ। ਅਤੇ ਜਿਹੜਾ ਫਿਰ ਰਚੈਤਾ ਹੈ, ਜਿਹੜਾ ਰਚਨਹਾਰ ਹੈ, ਇਸ ਨੂੰ ਅਸੀਂ ਕਿਵੇਂ ਬਣ ਸਕਦੇ ਹਾਂ, ਇਹਨੂੰ ਕਿਵੇਂ ਸੀਮਿਤ ਕਰ ਸਕਦੇ ਹਾਂ। ਤਾਂ ਇਸ ਲਈ ਆਤਮਾ ਇਸੀ ਮੂਲ ਦੀ ਪਹਿਚਾਣ ਜਦ ਕਰ ਲੈਂਦੀ ਹੈ, ਤਾਂ ਇਸ ਦੀ ਵੀ ਅਵਸਥਾ ਮੂਲ ਵਾਕਣ ਹੋ ਜਾਂਦੀ ਹੈ, ਇਸ ਦੇ ਵੀ ਸਾਰੇ ਭਰਮ ਮਿਟ ਜਾਂਦੇ ਹਨ, ਸਾਰੇ ਭੇਦ ਮਿਟ ਜਾਂਦੇ ਹਨ, ਔਰ ਫਿਰ ਇਸ ਅਵਸਥਾ ਵਿੱਚ ਰਹਿ ਕੇ ਇਸਦਾ ਵਿਚਰਨ ਹੁੰਦਾ ਹੈ। ਔਰ ਜਿੱਥੇ ਆਤਮਾ ਦੇ ਭਰਮ ਮਿਟਦੇ ਹਨ, ਉੱਥੇ ਮਨ ਦੇ ਵਿੱਚ ਵੀ ਇਹ ਉਜਾਲਾ ਸਥਾਪਿਤ ਹੋ ਜਾਂਦਾ ਹੈ ਔਰ ਮਨ ਦੇ ਵੀ ਭਰਮ ਮਿਟ ਜਾਂਦੇ ਹਨ। ਔਰ ਇਸ ਲਈ ਇਸ ਮਨ ਦੇ ਵਿੱਚ ਵੀ ਉਹ ਰੌਸ਼ਨੀ ਸਥਾਪਿਤ ਹੋ ਜਾਂਦੀ ਹੈ, ਇੱਕ ਹਨੇਰਾ ਛੱਡ ਜਾਂਦਾ ਹੈ, ਇੱਕ ਸਵੇਰਾ ਸਥਾਪਿਤ ਹੋ ਜਾਂਦਾ ਹੈ। ਔਰ ਜਿਸ ਮਨ ਦੇ ਵਿੱਚ ਇਹ ਉਜਾਲਾ ਹੋ ਜਾਂਦਾ ਹੈ, ਸਵੇਰਾ ਹੋ ਜਾਂਦਾ ਹੈ, ਉਸੇ ਮਨ ਦੀਆਂ ਹੀ ਭਾਵਨਾਵਾਂ ਹਨ ਜਿਹੜੀਆਂ ਉੱਤਮ ਭਾਵਨਾਵਾਂ ਹਨ, ਜਿਸ ਦਾ ਅੱਜ ਵੀ ਜ਼ਿਕਰ ਹੋਇਆ ਹੈ। ਐਸੇ ਹੀ ਮਨ ਦੀ ਅਵਸਥਾ ਹੁੰਦੀ ਹੈ ਜਿਹੜੇ ਕਿ ਸਰਬ ਸਾਂਝੀ ਵਾਲਤਾ ਦੀਆਂ ਗੱਲਾਂ ਕਰਦੇ ਹਨ, ਔਰ ਕੇਵਲ ਸਰਬ ਸਾਂਝੀ ਵਾਲਤਾ ਦੀਆਂ ਗੱਲਾਂ ਹੀ ਨਹੀਂ ਕਰਦੇ ਹਨ, ਉਸ ਭਾਵ ਨਾਲ ਯੁਕਤ ਹੋ ਕੇ ਸੰਸਾਰ ਵਿੱਚ ਵਿਚਰਨ ਕਰਦੇ ਹਨ। ਇਹ ਸਾਂਝ ਬਣਾਉਂਦੇ ਹਨ, ਸਭ ਨੂੰ ਆਪਣਾ ਬਣਾਉਂਦੇ ਹਨ, ਮਨਾਂ ਦੀਆਂ ਦੂਰੀਆਂ ਦੂਰ ਕਰਦੇ ਹਨ, ਦੀਵਾਰਾਂ ਦੀਆਂ ਜਿਹੜੀਆਂ ਗੱਲਾਂ ਹੋ ਰਹੀਆਂ ਹਨ, ਪੁਲਾਂ ਦੇ ਨਿਰਮਾਣ ਦੀਆਂ ਗੱਲਾਂ ਜਿਹੜੀਆਂ ਲਗਾਤਾਰ ਹੋ ਰਹੀਆਂ ਹਨ, ਤਾਂ ਉਸ ਦੇਣ ਨੂੰ ਇਹ ਦਿੰਦੇ ਚਲੇ ਜਾਂਦੇ ਹਨ। ਇਹ ਕੇਵਲ ਗੱਲਾਂ ਤੱਕ ਸੀਮਿਤ ਨਹੀਂ ਰਹਿ ਜਾਂਦੇ, ਕੇਵਲ ਨਾਰਿਆਂ ਤੱਕ ਸੀਮਿਤ ਨਹੀਂ ਰਹਿ ਜਾਂਦੇ, ਕਿਉਂਕਿ ਉਹ ਮਨ ਦੇ ਵਿੱਚ ਉਜਾਲਾ ਸਥਾਪਿਤ ਹੋ ਗਿਆ ਹੈ। ਉਹ ਹਨੇਰਾ ਜਿਸ ਦੇ ਪਰਿਣਾਮ ਸਨ, ਦੀਵਾਰਾਂ ਕੀ, ਦੂਰੀਆਂ ਕੀ, ਦਰਾਰਾਂ ਕੀ, ਜੰਜੀਰਾਂ ਕੀ, ਵੈਰ ਕੀ, ਈਰਸ਼ਾ ਕੀ, ਨਫ਼ਰਤ ਕੀ, ਸੰਕੀਰਣਤਾਵਾਂ ਕੀ, ਇਹ ਸਾਰੇ ਹੀ ਉਸੀ ਅਗਿਆਨਤਾ ਅਤੇ ਭਰਮਾਂ ਦੇ ਪਰਿਣਾਮ ਸਨ, ਇਹ ਉਸਦੇ ਰਿਜ਼ਲਟ ਸਨ। ਤਾਂ ਜਦ ਉਹ ਹੀ ਹਨੇਰਾ ਹੀ ਦੂਰ ਹੋ ਗਿਆ, ਸਵੇਰਾ ਹੋ ਗਿਆ, ਤਾਂ ਜਿਵੇਂ ਕਿਸੇ ਵਰਿਕਸ਼ ਦੇ ਪੇੜ ਦੇ ਜੜ੍ਹਾਂ ਕੱਟ ਦੇਈਏ, ਉਸ ਵਰਿਕਸ਼ ਦਾ ਵਜੂਦ ਨਹੀਂ ਰਹਿ ਜਾਂਦਾ ਹੈ। ਜਿਸ ਦੀਵਾਰ ਦੇ ਹੇਠੋਂ ਦੀ ਨੀਂਹ ਅਸੀਂ ਕੱਢ ਲਈਏ, ਉਹਨੂੰ ਖੋਦ ਲਈਏ, ਤਾਂ ਦੀਵਾਰਾਂ ਦਾ ਵਜੂਦ ਨਹੀਂ ਰਹਿੰਦਾ, ਉਹ ਵੀ ਗਿਰ ਜਾਂਦੀਆਂ ਹਨ। ਇਸੇ ਤਰ੍ਹਾਂ ਦੇ ਨਾਲ ਇਹ ਜਿਹੜੇ ਮੂਲ ਹਨ, ਜਿਹੜੇ ਆਧਾਰ ਸਾਡੇ ਬਣੇ ਹੋਏ ਸਨ, ਉਹ ਅਗਿਆਨਤਾ ਸੀ, ਭਰਮ ਸਨ। ਤਾਂ ਜਦ ਇਹਨਾਂ ਦਾ ਹੀ ਨਾਸ ਹੋ ਗਿਆ, ਫਿਰ ਉਸ ਦੇ ਉੱਤੇ ਖੜ੍ਹੀ ਹੋਈ, ਉਸ ਆਧਾਰ ਦੇ ਉੱਤੇ ਖੜ੍ਹੀ ਹੋਈ ਇਮਾਰਤ, ਉਸਦਾ ਕੋਈ ਵਜੂਦ ਰਹਿ ਨਹੀਂ ਜਾਂਦਾ ਹੈ। ਉਹ ਸਵਤਹਿ ਹੀ ਸਹਿਜ ਵਿੱਚ ਹੀ, ਜਿਵੇਂ ਇੱਕ ਮਿਸਾਲ ਲਗਾਤਾਰ ਦਿੱਤੀ ਜਾ ਰਹੀ ਹੈ ਕਿ ਜਿਵੇਂ ਇੱਕ ਫੁੱਲ ਉੱਗਦਾ ਹੈ ਔਰ ਉਸੇ ਫੁੱਲ ਦੇ ਵਿੱਚੋਂ ਫਲ ਉੱਗ ਜਾਂਦਾ ਹੈ, ਔਰ ਜਦ ਉਹ ਪ੍ਰੋਸੈਸ ਫਲ ਉੱਗਣ ਦਾ ਉਸੇ ਫੁੱਲ ਵਿੱਚੋਂ ਹੋ ਰਿਹਾ ਹੁੰਦਾ ਹੈ, ਤਾਂ ਉਸਦਾ ਸੁਭਾਵਿਕ ਅਸਰ ਇਹੀ ਹੁੰਦਾ ਹੈ ਕਿ ਫੁੱਲ ਦੀਆਂ ਪੰਖੜੀਆਂ ਉਹ ਆਪਣੇ ਆਪ ਢਹਿਣ ਲੱਗ ਪੈਂਦੀਆਂ ਹਨ, ਉਸ ਵਿੱਚੋਂ ਫਲ ਉੱਗ ਰਿਹਾ ਹੁੰਦਾ ਹੈ। ਉਹ ਸੁਭਾਵਿਕ ਹੁੰਦੀ ਹੈ, ਕੋਈ ਹੋਰ ਉੱਥੇ ਕੋਈ ਨਾਅਰੇ ਨਹੀਂ ਲੱਗ ਰਹੇ ਹਨ, ਕੋਈ ਹੋਰ ਗੱਲਾਂ ਨਹੀਂ ਹੋ ਰਹੀਆਂ, ਕੇਵਲ ਉਸ ਫੁੱਲ ਫਲ ਦੇ ਉੱਗਣ ਦੇ ਨਾਲ ਉਹ ਫੁੱਲ ਦੇ ਪੱਤੀਆਂ ਡਿੱਗ ਰਹੀਆਂ ਹਨ। ਸੂਰਜ ਚੜ੍ਹਦਾ ਹੈ, ਰੌਸ਼ਨੀ ਹੋ ਜਾਂਦੀ ਹੈ, ਇਹ ਸੁਭਾਵਿਕ ਹੈ, ਉੱਥੇ ਕੋਈ ਨਾਅਰਿਆਂ ਦੇ ਕਾਰਨ ਨਹੀਂ ਹੋ ਰਿਹਾ ਹੈ, ਕੋਈ ਜੈ ਜੈਕਾਰ ਦੇ ਕਾਰਨ ਨਹੀਂ ਹੋ ਰਿਹਾ ਹੈ, ਉਹ ਇੱਕ ਆਪਣੇ ਆਪ ਵਿੱਚ ਇੱਕ ਪ੍ਰੋਸੈਸ ਐਸੀ ਹੈ। ਇਸੇ ਤਰ੍ਹਾਂ ਦੇ ਨਾਲ ਜਦ ਇਹ ਜੀਵਨ ਦੇ ਵਿੱਚ ਸਵੇਰਾ ਹੁੰਦਾ ਹੈ, ਇਹ ਗਿਆਨ ਉਜਾਲਾ ਹੁੰਦਾ ਹੈ, ਉੱਥੇ ਆਤਮਾ ਦੇ ਵੀ ਭਰਮ ਦੂਰ ਹੁੰਦੇ ਹਨ, ਮਨ ਦੇ ਵੀ ਭਰਮ ਦੂਰ ਹੁੰਦੇ ਹਨ। ਔਰ ਇਸੇ ਲਈ ਫਿਰ ਐਸੀ ਅਵਸਥਾ ਬਣ ਜਾਂਦੀ ਹੈ ਜਿਸ ਅਵਸਥਾ ਦੀ ਜ਼ਰੂਰਤ ਹੈ ਇਸ ਸੰਸਾਰ ਵਿੱਚ, ਕਿਉਂਕਿ ਅਗਰ ਅਸੀਂ ਇਨਸਾਨੀਅਤ, ਮਾਨਵਤਾ, ਪ੍ਰੇਮ ਦੀਆਂ ਗੱਲਾਂ ਕਰ ਰਹੇ ਹਾਂ, ਤਾਂ ਅਗਰ ਇਹ ਮਨ ਦੀ ਅਵਸਥਾ ਬਣ ਜਾਂਦੀ ਹੈ ਤਾਂ ਫਿਰ ਵਾਸਤਵਿਕਤਾ ਵਿੱਚ ਉਹ ਪ੍ਰੇਮ ਵੀ ਉਪਜ ਪੈਂਦਾ ਹੈ, ਉਹ ਪ੍ਰੇਮ ਵੀ ਸਾਡੇ ਹਿਰਦੇ ਵਿੱਚ ਵਸ ਜਾਂਦਾ ਹੈ, ਔਰ ਅਸੀਂ ਪਿਆਰ ਭਰਿਆ ਵਿਵਹਾਰ ਕਰਨ ਲੱਗ ਪੈਂਦੇ ਹਾਂ, ਇੱਕ ਨਫ਼ਰਤ ਦਾ ਦਾਮਨ ਛੱਡ ਦਿੰਦੇ ਹਾਂ, ਵੈਰ ਈਰਸ਼ਾ ਦੀ ਅੱਗ ਵਿੱਚ ਨਾ ਸੜਦੇ ਹਾਂ ਨਾ ਸਾੜਦੇ ਹਾਂ, ਫਿਰ ਕੇਵਲ ਪਿਆਰ ਦੀ ਹੀ ਠੰਡੀ ਫੁਹਾਰ ਬਣ ਕੇ ਅਸੀਂ ਠੰਡਕ ਦਿੰਦੇ ਹਾਂ, ਸ਼ੀਤਲਤਾ ਦਿੰਦੇ ਹਾਂ। ਔਰ ਪਿਆਰ ਹੀ ਠੰਡੀ ਫੁਹਾਰ ਹੋਇਆ ਕਰਦਾ ਹੈ, ਨਫ਼ਰਤ 'ਤੇ ਅੰਗਾਰ ਹੁੰਦੇ ਹਨ, ਅੰਗਾਰੇ ਹੁੰਦੇ ਹਨ, ਅੰਗਾਰੇ ਕਿਤੇ ਵੀ ਡਿੱਗ ਪੈਣ ਉੱਥੇ ਸਾੜ ਦਿੰਦੇ ਹਨ, ਜਿਸਮ ਨੂੰ ਅੰਗਾਰਾ ਛੂਹ ਜਾਵੇ ਤਾਂ ਉੱਥੇ ਸਾੜ ਦੇਗਾ, ਕੱਪੜੇ ਲਿਬਾਸ 'ਤੇ ਪੈ ਜਾਣ ਅੰਗਾਰੇ 'ਤੇ ਉਸ ਵਸਤਰ ਨੂੰ ਸਾੜ ਦੇਣਗੇ। ਤਾਂ ਇੱਕ ਨਫ਼ਰਤ 'ਤੇ ਅੰਗਾਰੇ ਹਨ, ਲੇਕਿਨ ਠੰਡੀ ਫੁਹਾਰ ਦੀ ਜਿਹੜੀ ਗੱਲ ਕਰਦੇ ਹਾਂ ਉਹ ਪਿਆਰ ਦੇ ਰੂਪ ਵਿੱਚ ਹੀ ਹੈ, ਉਸੇ ਨਾਲ ਹੀ ਠੰਡਕ ਹੁੰਦੀ ਹੈ, ਉਸੇ ਨਾਲ ਹੀ ਸ਼ੀਤਲਤਾ ਹੁੰਦੀ ਹੈ। ਤਾਂ ਇਸ ਲਈ ਇਹ ਪਿਆਰ ਦੀ ਠੰਡੀ ਫੁਹਾਰ ਬਣ ਕੇ ਹੀ ਭਗਤਾਂ ਨੇ ਹਮੇਸ਼ਾ ਸੰਸਾਰ ਨੂੰ ਸ਼ੀਤਲਤਾ ਦਿੱਤੀ ਹੈ, ਠੰਡਕ ਦਿੱਤੀ ਹੈ, ਔਰ ਇਹਨਾਂ ਪਿਆਰ ਦੇ ਰਿਸ਼ਤਿਆਂ ਨੂੰ ਹੀ ਮਜ਼ਬੂਤ ਕੀਤਾ ਹੈ, ਜਿਹੜਾ ਕਿ ਅਸਲ ਰਿਸ਼ਤਾ ਜਿਹੜਾ ਕਿ ਪ੍ਰਭੂ ਨਾਲ ਕਾਇਮ ਹੁੰਦਾ ਹੈ ਉਹ ਬੰਦਿਆਂ ਨਾਲ ਪਿਆਰ ਕਰਕੇ ਹੀ ਸਾਬਿਤ ਹੁੰਦਾ ਹੈ, ਇਹੀ ਸੱਚਾ ਰਿਸ਼ਤਾ ਹੋਇਆ ਕਰਦਾ ਹੈ, ਕਿਉਂਕਿ ਪ੍ਰਭੂ ਦੇ ਨਾਲ ਪ੍ਰੀਤ ਪ੍ਰਮਾਣਿਤ ਹੀ ਤਾਂ ਹੀ ਹੁੰਦੀ ਹੈ ਜਦ ਇਸ ਦੇ ਬੰਦਿਆਂ ਨਾਲ ਪ੍ਰੀਤ ਬਣਦੀ ਹੈ। ਜਦ ਇਹਨਾਂ ਨਾਲ ਪਿਆਰ ਕਰਨਾ ਸਾਨੂੰ ਆ ਜਾਂਦਾ ਹੈ ਅਤੇ ਤਾਂ ਹੀ ਉਹ ਅਸੀਂ ਪ੍ਰਭੂ ਪ੍ਰੇਮੀ ਬਣ ਜਾਂਦੇ ਹਾਂ, ਵਰਨਾ ਉੱਥੇ ਵੀ ਕੇਵਲ ਦਾਅਵੇ ਹੀ ਰਹਿ ਜਾਂਦੇ ਹਨ ਕਿ ਅਸੀਂ ਪ੍ਰਭੂ ਪ੍ਰੇਮੀ ਹਾਂ, ਅਸੀਂ ਉਪਾਸ਼ਕ ਹਾਂ, ਅਸੀਂ ਬੰਦਗੀ ਕਰਨ ਵਾਲੇ ਹਾਂ, ਅਸੀਂ ਇਬਾਦਤ ਕਰਨ ਵਾਲੇ ਹਾਂ, ਅਸੀਂ 5 ਦਫ਼ਾ ਨਮਾਜ਼ ਪੜ੍ਹਨ ਵਾਲੇ ਹਾਂ, ਅਸੀਂ ਯਾਤਰਾਵਾਂ ਕਰਨ ਵਾਲੇ ਹਾਂ, ਅਸੀਂ ਇਸ਼ਨਾਨ ਕਰਨ ਵਾਲੇ ਹਾਂ, ਅਸੀਂ ਮਾਲਾ ਫੇਰਨ ਵਾਲੇ ਹਾਂ, ਅਸੀਂ ਯੱਗ ਕਰਨ ਵਾਲੇ ਹਾਂ, ਅਸੀਂ ਸਿਰ ਮੁੰਡਵਾਉਣ ਵਾਲੇ ਹਾਂ, ਅਸੀਂ ਸਿਰ ਨੂੰ ਕੱਜਣ ਵਾਲੇ ਹਾਂ। ਤਾਂ ਇਸ ਤਰ੍ਹਾਂ ਦੇ ਨਾਲ ਜਿੰਨੀਆਂ ਵੀ ਕਿਰਿਆਵਾਂ ਹਨ ਉਹਨਾਂ ਦੇ ਬਲਬੂਤੇ ਉੱਤੇ ਹੀ ਅਸੀਂ ਸਮਝ ਲੈਂਦੇ ਹਾਂ ਕਿ ਅਸੀਂ ਪ੍ਰਭੂ ਪ੍ਰੇਮੀ ਹਾਂ। ਲੇਕਿਨ ਦੂਸਰੇ ਪਾਸੇ ਇਹ ਸਾਰੀਆਂ ਕਿਰਿਆਵਾਂ ਹੋ ਰਹੀਆਂ ਹੁੰਦੀਆਂ ਹਨ, ਲੇਕਿਨ ਪਿਆਰ ਦਾ ਨਾਮੋ ਨਿਸ਼ਾਨ ਨਹੀਂ ਹੁੰਦਾ ਹੈ। ਨਫ਼ਰਤ ਹੀ ਨਫ਼ਰਤ ਕਿ ਕੌਣ ਆ ਗਿਆ, ਇਹ ਕਿਹੜੀ ਕੌਮ ਵਾਲਾ ਆ ਗਿਆ, ਇਹ ਕਿਹੜੀ ਭਾਸ਼ਾ ਵਾਲਾ ਆ ਗਿਆ, ਇਹ ਪਗੜੀ ਤੋਂ ਬਗੈਰ ਕਿਵੇਂ ਫਿਰ ਰਿਹਾ ਹੈ, ਇਹ ਟੋਪੀ ਪਾ ਕੇ ਕਿਉਂ ਘੁੰਮ ਰਿਹਾ ਹੈ, ਇਹ ਮੇਰੀ ਵਾਲੀ ਭਾਸ਼ਾ ਕਿਉਂ ਨਹੀਂ ਬੋਲਿਆ ਹੈ, ਜਿਸ ਪੈਗੰਬਰ ਨੂੰ ਮੈਂ ਮੰਨਦਾ ਹਾਂ ਉਸਨੂੰ ਕਿਉਂ ਨਹੀਂ ਮੰਨ ਰਿਹਾ ਹੈ। ਤੋ ਇਸ ਤਰ੍ਹਾਂ ਦੇ ਨਾਲ ਉੱਥੇ ਵੈਰ ਤੋਂ ਸਿਵਾਏ, ਨਫ਼ਰਤ ਤੋਂ ਸਿਵਾਏ ਕੁਛ ਵੀ ਨਜ਼ਰ ਨਹੀਂ ਆਉਂਦਾ। ਫਿਰ ਕਿਵੇਂ ਕਿਹਾ ਜਾ ਸਕਦਾ ਹੈ ਕਿ ਉਹ ਪ੍ਰਭੂ ਪ੍ਰੇਮੀ ਹੈ? ਅਗਰ ਪਿਆਰ ਦਾ ਬੀਜ ਹੀ ਨਹੀਂ ਪਨਪਿਆ ਹੈ ਤਾਂ ਉਹ ਪ੍ਰਭੂ ਪ੍ਰੇਮੀ ਹੋ ਕਿਵੇਂ ਸਕਦਾ ਹੈ? ਇਸ ਤਰ੍ਹਾਂ ਦੀਆਂ ਗਲਤ ਫਹਿਮੀਆਂ ਵਿੱਚ ਸੰਸਾਰ ਸਦੀਆਂ ਤੋਂ ਜੀਂਦਾ ਆ ਰਿਹਾ ਹੈ, ਜ਼ੁਲਮ ਓ ਸਿਤਮ ਵੀ ਕਰਦਾ ਆ ਰਿਹਾ ਹੈ, ਧਰਮ ਦੇ ਨਾਂ 'ਤੇ, ਪੈਗੰਬਰਾਂ ਦੇ ਨਾਂ 'ਤੇ, ਵਲੀਆਂ ਦੇ ਨਾਂ 'ਤੇ, ਮਜ਼ਹਬਾਂ ਦੇ ਨਾਂ 'ਤੇ, ਜਾਤੀਆਂ ਦੇ ਨਾਂ 'ਤੇ। ਔਰ ਦੂਸਰੇ ਪਾਸੇ ਉੱਚੀ ਬਾਂਹ ਕਰਕੇ ਦਾਅਵੇ ਵੀ ਖੁੱਲ੍ਹੇਆਮ ਹਨ ਕਿ ਅਸੀਂ ਪ੍ਰਭੂ ਪ੍ਰੇਮੀ ਹਾਂ, ਅਸੀਂ ਪਰਮਾਰਥੀ ਹਾਂ। ਤੋ ਇੱਕ ਆਪਣੇ ਆਪ ਨਾਲ ਛਲ ਕੀਤਾ ਜਾ ਰਿਹਾ ਹੈ, ਆਪਣੇ ਆਪ ਦੇ ਪ੍ਰਤੀ ਖੁਸ਼ਫਹਿਮੀ ਰੱਖੀ ਜਾ ਰਹੀ ਹੈ। ਤੋ ਇਸੇ ਲਈ ਮਹਾਂਪੁਰਸ਼ਾਂ ਨੇ ਪ੍ਰੇਰਣਾਵਾਂ ਦਿੱਤੀਆਂ ਹਨ ਕਿ ਅਸੀਂ ਸੱਚੇ ਪ੍ਰਭੂ ਪ੍ਰੇਮੀ ਬਣੀਏ। ਇਸ ਦੇ ਬੰਦਿਆਂ ਨਾਲ ਪਿਆਰ ਕਰਕੇ ਸਾਨੂੰ ਪਿਆਰ ਦੀ ਇਸ ਪ੍ਰੀਤ ਦੀ ਰੀਤ ਆ ਜਾਵੇ, ਸਾਨੂੰ ਪਿਆਰ ਕਰਨ ਦਾ ਸਲੀਕਾ ਆ ਜਾਵੇ, ਇੱਕ ਬੇਗਰਜ਼ ਪਿਆਰ ਕਰਨਾ ਸਾਨੂੰ ਆ ਜਾਵੇ। ਇੱਕ ਸੀਮਿਤ ਨਹੀਂ, ਪ੍ਰਭੂ ਸੀਮਿਤ ਨਹੀਂ ਹੈ, ਜਿਵੇਂ ਪਹਿਲੇ ਕਿਹਾ, ਇਹ ਅਸੀਮ ਹੈ। ਔਰ ਜਦ ਇਹੀ ਅਸੀਮ ਹੈ ਤਾਂ ਸਾਡਾ ਪ੍ਰੇਮ ਵੀ ਅਸੀਮ ਹੋਵੇ, ਸਾਡੀ ਪ੍ਰੀਤ ਵੀ ਅਸੀਮ ਹੋਵੇ, ਉਹ ਵੀ ਕੋਈ ਹੱਦਬੰਦੀਆਂ ਵਾਲੀ ਨਾ ਹੋਵੇ ਕਿ ਮੇਰਾ ਨਹੀਂ ਹੈ, ਮੇਰੀ ਕੌਮ ਵਾਲਾ ਨਹੀਂ ਹੈ, ਇਸ ਨਾਲ ਕੋਈ ਪਿਆਰ ਨਹੀਂ, ਇਹ ਮੇਰੀ ਭਾਸ਼ਾ ਵਾਲਾ ਨਹੀਂ ਹੈ, ਇਸ ਦੇ ਨਾਲ ਕੋਈ ਪਿਆਰ ਨਹੀਂ, ਇਹ ਬੇਗਾਨਾ ਹੈ ਇਸ ਲਈ ਕੋਈ ਪਿਆਰ ਨਹੀਂ। ਤੋ ਇਸ ਤਰ੍ਹਾਂ ਦੇ ਨਾਲ ਉਹ ਸੀਮਿਤ ਹੈ ਅਤੇ ਸੀਮਾ ਤੋਂ ਅੱਗੇ ਲੰਘ ਜਾਂਦੇ ਹਨ। ਜਿਵੇਂ ਦਾਸ ਅਕਸਰ ਕਹਿੰਦਾ ਹੈ ਕਿ ਇੱਕ ਟਰਮੀਨੋਲੋਜੀ ਅਸੀਂ ਯੂਜ਼ ਕਰਦੇ ਹਾਂ ਕਿ ਇੱਕ ਬੰਧੁੱਤ ਭਾਵ, ਬੰਧੁੱਤ ਭਾਵ ਯਾਨੀ ਕਿ ਇੱਕ ਦੋਸਤਾਨਾ, ਇੱਕ ਯਾਰੀ, ਕਿ ਉੱਥੇ ਉਹ ਭਾਵ ਹੈ ਕਿ ਮੇਰਾ ਦੋਸਤ ਹੈ ਇਸ ਕਰਕੇ, ਇਹ ਮੇਰਾ ਮਿੱਤਰ ਹੈ ਤੋ ਇਸ ਲਈ ਕਰੀਬ ਹਾਂ, ਇਸ ਲਈ ਹਿਤੈਸ਼ੀ ਹਾਂ। ਤੋ ਉੱਥੇ ਅਸੀਂ ਬੰਧੁੱਤ ਭਾਵ ਕਹਿੰਦੇ ਹਾਂ। ਤੋ ਬੰਧੁੱਤ ਭਾਵ ਉਸਦੀ ਵੀ ਇੱਕ ਸੀਮਾ ਆ ਜਾਂਦੀ ਹੈ। ਔਰ ਮਹਾਂਪੁਰਸ਼ਾਂ, ਵਲੀਆਂ, ਗੁਰੂ ਪੀਰ ਪੈਗੰਬਰਾਂ ਦੀ ਅਵਸਥਾ ਔਰ ਉਹਨਾਂ ਦੀਆਂ ਸਿੱਖਿਆਵਾਂ ਉਸੇ 'ਤੇ ਆਧਾਰਿਤ ਕਿ ਉਸ ਬੰਧੁੱਤ ਭਾਵ ਤੋਂ ਵੀ ਅੱਗੇ ਲੰਘ ਜਾਂਦੇ ਹਨ, ਉੱਥੇ ਆਤਮ ਭਾਵ ਰਹਿ ਜਾਂਦਾ ਹੈ। ਔਰ ਜਿੱਥੇ ਆਤਮ ਭਾਵ ਆ ਜਾਂਦਾ ਹੈ ਉੱਥੇ ਫਿਰ ਕੋਈ ਪਰਾਇਆ ਬੇਗਾਨਾ ਰਹਿੰਦਾ ਨਹੀਂ ਹੈ, ਉੱਥੇ ਕੋਈ ਆਪਣਾ ਬੇਗਾਨਾ ਰਹਿੰਦਾ ਨਹੀਂ ਹੈ। ਜਿਵੇਂ ਪਹਿਲੇ ਕਿਹਾ ਕਿ ਆਤਮਾ ਹਰ ਘੱਟ ਵਿੱਚ ਹੈ ਔਰ ਹਰ ਆਤਮਾ ਪਰਮਾਤਮਾ ਦੀ ਅੰਸ਼ ਹੈ, ਤਾਂ ਉੱਥੇ ਆਤਮ ਭਾਵ ਹੋ ਗਿਆ ਹੈ, ਯਾਨੀ ਕਿ ਉਸ ਨੂਰ ਨੂੰ ਵੇਖਿਆ ਜਾ ਰਿਹਾ ਹੈ ਜਿਸ ਦੇ ਲਈ ਪੜ੍ਹ ਵੀ ਰਹੇ ਹਾਂ, ਸੁਣ ਵੀ ਰਹੇ ਹਾਂ ਕਿ ਇੱਕ ਨੂਰ ਹੈ ਸਭ ਕੇ ਅੰਦਰ, ਪੜ੍ਹ ਵੀ ਰਹੇ ਹਾਂ ਕਿ ਇੱਕ ਨੂਰ 'ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ। ਅਤੇ ਅਗਰ ਫਿਰ ਵੀ ਸਾਡੇ ਮਨਾਂ ਦੇ ਵਿੱਚ ਦੁਆਇਤ ਦਾ ਭਾਵ ਹੈ, ਦੁਆਇਸ਼ ਦਾ ਭਾਵ ਹੈ, ਦੂਜਾ ਭਾਵ ਹੈ, ਫਿਰ ਇਹ ਕੇਵਲ ਰਟਨ ਹੀ 'ਤੇ ਰਹਿ ਗਿਆ ਕਿ ਇੱਕ ਨੂਰ 'ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ। ਦਿਨ ਰਾਤ ਉੱਚੀਆਂ ਆਵਾਜ਼ਾਂ ਵਿੱਚ ਗਾ ਵੀ ਰਹੇ ਹਾਂ, ਸੁਣ ਵੀ ਰਹੇ ਹਾਂ, ਝੂਮ ਵੀ ਰਹੇ ਹਾਂ, ਲੇਕਿਨ ਕਿੱਥੇ ਮੰਨ ਰਹੇ ਹਾਂ ਕਿ ਸਭਨਾ ਦੇ ਵਿੱਚ ਇਹੀ ਨੂਰ ਵਸਦਾ ਹੈ। ਉੱਥੇ ਫਿਰ ਅਸੀਂ ਬਾਹਰੀ ਰੂਪਾਂ ਵਿੱਚ ਆ ਜਾਂਦੇ ਹਾਂ, ਸੰਸਕ੍ਰਿਤੀਆਂ ਵਿੱਚ ਆ ਜਾਂਦੇ ਹਾਂ, ਜਾਤੀਆਂ ਵਿੱਚ ਆ ਜਾਂਦੇ ਹਾਂ, ਕੌਮਾਂ ਵਿੱਚ ਆ ਜਾਂਦੇ ਹਾਂ, ਮਜ਼ੋ ਮਿਲਤ ਦੀਆਂ ਦੀਵਾਰਾਂ ਖੜੀਆਂ ਕਰ ਲੈਂਦੇ ਹਾਂ। ਉੱਥੇ ਵਿਵਹਾਰਿਕ ਰੂਪ ਵਿੱਚ ਤਾਂ ਕਿਤੇ ਵੀ ਕੋਈ ਨਜ਼ਰ ਨਹੀਂ ਆ ਰਿਹਾ ਕਿ ਇਸ ਨੂੰ ਬੋਧ ਹੋ ਚੁੱਕਿਆ ਹੈ ਕਿ ਇੱਕ ਨੂਰ ਤੇ ਸਭ ਜਗ ਉਪਜਿਆ, ਇਹ ਤਾਂ ਗੱਲ ਅਜੇ ਸਮਝੀ ਨਹੀਂ ਹੈ। ਇਸ ਲਈ ਇਸਦਾ ਤਾਂ ਮਤਲਬ ਇਹੀ ਹੋਇਆ ਕਿ ਹਨੇਰਾ ਹੀ ਢੋਇਆ ਜਾ ਰਿਹਾ ਹੈ। ਤੋ ਇਸ ਮਹਾਂਪੁਰਸ਼ਾਂ ਨੇ, ਸੰਤਾਂ ਨੇ ਜੋ ਸੰਦੇਸ਼, ਜੋ ਪੈਗਾਮ ਦਿੱਤੇ ਹਨ, ਉਹ ਇਸੇ ਉੱਤੇ ਹੀ ਆਧਾਰਿਤ ਦਿੱਤੇ ਹਨ ਕਿ ਵਾਕਈ ਅਸੀਂ ਵੀ ਇਹ ਅਵਸਥਾ ਪ੍ਰਾਪਤ ਕਰ ਲਈਏ। ਅਸੀਂ ਵੀ ਇਸ ਸੰਸਾਰ ਦੇ ਵਿੱਚ ਆਏ ਹਾਂ, ਇਹ ਜਨਮ ਅਮੋਲਕ ਸਾਨੂੰ ਮਿਲਿਆ ਹੈ, ਇਹ ਹੀਰੇ ਵਰਗਾ ਅਮੋਲਕ ਜਨਮ ਮਿਲਿਆ ਹੈ। ਅਸੀਂ ਹਨੇਰੇ ਵਿੱਚ ਰਹਿ ਕੇ, ਭਰਮਾਂ ਵਿੱਚ ਰਹਿ ਕੇ, ਵਿਪਰੀਤ ਚਾਲ ਚੱਲ ਕੇ ਅਸੀਂ ਇਹਦਾ ਕੌੜੀ ਮੁੱਲ ਨਾ ਪਾਈਏ। ਇਹ ਹੀਰੇ ਵਰਗਾ ਅਮੋਲਕ ਜਨਮ ਹੈ। ਹੀਰੇ ਅਤੇ ਕੌੜੀ ਦੇ ਵਿੱਚ ਉਸਦੀ ਕੀਮਤ ਵਿੱਚ ਕਿੰਨਾ ਅੰਤਰ ਹੁੰਦਾ ਹੈ, ਇੱਕ ਕੱਚ ਅਤੇ ਹੀਰੇ ਵਿੱਚ ਕਿੰਨਾ ਅੰਤਰ ਹੁੰਦਾ ਹੈ। ਤੋ ਇਸ ਲਈ ਜਨਮ ਤਾਂ ਸਾਨੂੰ ਮਾਲਕ ਨੇ ਬੜਾ ਉੱਤਮ ਦਿੱਤਾ ਹੈ, ਬੜਾ ਸ੍ਰੇਸ਼ਟ ਦਿੱਤਾ ਹੈ, ਬੜਾ ਵਿਸ਼ੇਸ਼ ਦਿੱਤਾ ਹੈ। ਲੇਕਿਨ ਅਸੀਂ ਆਪ ਹੀ ਆਪਣੇ ਆਪ ਦੇ ਜੀਵਨ ਦੀ ਹੀ ਕੀਮਤ ਅਸੀਂ ਕੌਡੀ ਪਾਉਂਦੇ ਹਾਂ, ਕਿਉਂਕਿ ਅਸੀਂ ਉਹ ਜਾਗ੍ਰਿਤੀ ਪ੍ਰਾਪਤ ਨਹੀਂ ਕੀਤੀ, ਅਸੀਂ ਉਹ ਸੋਝੀ ਪ੍ਰਾਪਤ ਨਹੀਂ ਕੀਤੀ, ਅਸੀਂ ਉਸ ਅਵਸਥਾ ਵਿੱਚ ਨਹੀਂ ਆਏ। ਇਸ ਲਈ ਹੀਰਾ ਹੁੰਦਿਆਂ ਹੋਇਆਂ ਵੀ ਜਿਵੇਂ ਉਸਨੂੰ ਅਸੀਂ ਕੰਕਰ ਦੀ ਤਰ੍ਹਾਂ ਪੈਰਾਂ ਦਾ ਹੇਠਾਂ ਰੌਣ ਦਈਏ, ਜਿਸ ਦੇ ਬਾਰੇ ਵਿੱਚ ਪਹਿਲੇ ਵੀ ਮਹਾਂਪੁਰਸ਼ਾਂ ਨੇ ਕਿਹਾ ਹੈ ਕਿ ਮਾਰਗ ਮੋਤੀ ਬਿਖਰੇ ਅੰਧਾ ਨਿਕਸੇ ਜਾਏ, ਕਿ ਮਾਰਗ ਦੇ ਵਿੱਚ ਮੋਤੀ ਬਿਖਰੇ ਪਏ ਹੋਣ ਲੇਕਿਨ ਅੰਨਾਪਨ ਕਾਇਮ ਹੈ, ਨਜ਼ਰ ਨਹੀਂ ਹੈ, ਨਿਗਾਹ ਨਹੀਂ ਹੈ, ਔਰ ਮੋਤੀ ਹੋਣ ਦੇ ਬਾਵਜੂਦ ਪੈਰਾਂ ਦੇ ਹੇਠਾਂ ਮਸਲ ਕੇ ਅੱਗੇ ਨਿਕਲ ਜਾ ਰਹੇ ਹਾਂ, ਕਿਉਂਕਿ ਇਹ ਮੰਨ ਰਹੇ ਹਾਂ ਕਿ ਕੰਕਰ ਹੈ, ਲੇਕਿਨ ਉਹ ਮੋਤੀ ਹਨ, ਕੰਕਰ ਨਹੀਂ ਹਨ। ਲੇਕਿਨ ਨਜ਼ਰ ਹੀ ਨਹੀਂ ਹੈ, ਸਮਝ ਹੀ ਨਹੀਂ ਹੈ, ਸੋਝੀ ਹੀ ਨਹੀਂ ਹੈ, ਤੋ ਅਮੋਲਕ ਵਸਤੂ ਤੋਂ ਵਾਂਝੇ ਰਹਿ ਗਏ। ਮਾਲਾਮਾਲ ਹੋਣ ਦਾ ਮੌਕਾ ਮਾਲਕ ਨੇ ਦਿੱਤਾ, ਕੰਗਾਲਤਾ ਦੂਰ ਕਰਨ ਦਾ ਅਵਸਰ ਦਿੱਤਾ, ਲੇਕਿਨ ਸਾਡੀ ਅਗਿਆਨਤਾ ਕਾਇਮ ਰਹੀ। ਇਸੇ ਕਾਰਨ ਹੀ ਅਸੀਂ ਉਨੀ ਮੋਤੀਆਂ ਤੋਂ ਲਾਭ ਨਾ ਪ੍ਰਾਪਤ ਕਰ ਪਾਏ, ਅਸੀਂ ਮਾਲਾਮਾਲ ਨਾ ਹੋ ਪਾਏ। ਇਸੇ ਤਰ੍ਹਾਂ ਦੇ ਨਾਲ ਹੀਰੇ ਜੈਸਾ ਜਨਮ ਹੈ, ਕੌਡੀ ਬਦਲੇ ਜਾਏ, ਕਿ ਜਨਮ ਹੀਰੇ ਵਰਗਾ ਅਮੋਲਕ ਹੈ ਲੇਕਿਨ ਅਸੀਂ ਕੌਡੀ ਮੁੱਲ ਪਾਉਂਦੇ ਹਾਂ ਇਸਦਾ। ਜਿਵੇਂ ਦਾਸ ਇਹ ਵੀ ਅਕਸਰ ਕਹਿੰਦਾ ਹੈ ਕਿ ਕਿਸੇ ਹੋਰ ਦੇ ਦੁਆਰਾ ਨਹੀਂ, ਕਿ ਉਹ ਜੀ ਫਲਾਂ ਨੇ ਮੇਰੀ ਇੰਨੀ ਹੀ ਕੀਮਤ ਪਾਈ ਹੈ। ਇੱਥੇ ਇਹ ਗੱਲ ਸਾਹਮਣੇ ਆਉਂਦੀ ਹੈ ਕਿ ਕਿਸੇ ਹੋਰ ਨੇ ਨਹੀਂ ਸਾਡੀ ਕੀਮਤ ਘੱਟ ਪਾਈ, ਅਸੀਂ ਖੁਦ ਆਪਣੀ ਕੀਮਤ ਘੱਟ ਪਾਈ। ਜਦ ਅਸੀਂ ਹੀ ਸੱਚ ਵੱਲ ਨਹੀਂ ਵਧੇ, ਜਦ ਅਸੀਂ ਹੀ ਸੱਚ ਦੇ ਨਾਲ ਨਾਤਾ ਨਹੀਂ ਜੋੜਿਆ, ਜਦ ਅਸੀਂ ਹੀ ਆਪਣੇ ਮਨ ਦੇ ਵਿੱਚ ਸੁੰਦਰ ਭਾਵਨਾਵਾਂ ਦਾ ਸਥਾਪਨ ਨਹੀਂ ਕੀਤਾ, ਜਦ ਅਸੀਂ ਹੀ ਵੈਰ ਈਰਸ਼ਾ ਦੇ ਵਿੱਚ ਜੀਂਦੇ ਰਹੇ, ਤਾਂ ਇਸ ਵਿੱਚ ਦੂਸਰੇ ਨੂੰ ਕੀ ਅਸੀਂ ਕਾਰਨ ਮੰਨ ਸਕਦੇ ਹਾਂ ਕਿ ਦੂਸਰੇ ਨੇ ਮੁੱਲ ਘੱਟ ਪਾਇਆ ਹੈ? ਅਸੀਂ ਆਪ ਹੀ ਜ਼ਿੰਮੇਦਾਰ ਹਾਂ, ਆਪਣਾ ਮੁੱਲ ਵਧਾ ਵੀ ਸਕਦੇ ਹਾਂ, ਘਟਾ ਵੀ ਸਕਦੇ ਹਾਂ। ਇਹ ਸਾਡੇ ਉੱਤੇ ਹੀ ਨਿਰਭਰ ਕੀਤਾ ਕਰਦਾ ਹੈ ਕਿ ਵਾਕਈ ਹੀ ਮਾਲਕ ਨੇ ਇਹ ਸਾਨੂੰ ਸੋਚਣੇ ਸਮਝਣ ਦੀ ਤਾਕਤ ਵੀ ਦਿੱਤੀ ਹੋਈ ਹੈ, ਸ਼ਕਤੀ ਵੀ ਦਿੱਤੀ ਹੋਈ ਹੈ। ਮਹਾਂਪੁਰਸ਼ਾਂ ਦੇ ਸੰਦੇਸ਼ ਵੀ ਲਗਾਤਾਰ ਮਿਲ ਰਹੇ ਹਨ, ਲੇਕਿਨ ਇਸ ਦੇ ਬਾਵਜੂਦ ਅਗਰ ਅਸੀਂ ਉਸ ਰਾਹ 'ਤੇ ਨਹੀਂ ਚੱਲਦੇ ਤਾਂ ਉਸ ਦੇ 'ਤੇ ਨੁਕਸਾਨ ਹੁੰਦੇ ਹੀ ਹੁੰਦੇ ਹਨ, ਔਰ ਉਹੀ ਨੁਕਸਾਨ ਅੱਜ ਸੰਸਾਰ ਦੇ ਵਿੱਚ ਭੁਗਤਣੇ ਪੈ ਰਹੇ ਹਨ। ਜਗ੍ਹਾ ਜਗ੍ਹਾ 'ਤੇ ਵੈਰ ਈਰਸ਼ਾ, ਨਫ਼ਰਤ ਦੇ ਅੰਗਾਰੇ, ਹਿੰਸਾ ਦੇ ਦੌਰ, ਅਸਹਿਨਸ਼ੀਲਤਾ, ਕਿਸੇ ਨੂੰ ਕੋਈ ਜਰਨ ਨੂੰ ਤਿਆਰ ਨਹੀਂ ਹੈ, ਕਿਸੇ ਨੂੰ ਕੋਈ ਬਰਦਾਸ਼ਤ ਕਰਨ ਨੂੰ ਤਿਆਰ ਨਹੀਂ ਹੈ। ਅਨੇਕਤਾ ਇੱਕ ਵੰਡੀਆਂ ਦਾ ਕਾਰਨ ਬਣੀ ਹੋਈ ਹੈ, ਔਰ ਚਾਰੋਂ ਤਰਫ ਦੇ ਵਾਤਾਵਰਣ ਭੈ ਵਾਲੇ ਅਤੇ ਘੁੱਟਣ ਵਾਲੇ ਬਣਦੇ ਚਲੇ ਜਾ ਰਹੇ ਹਨ। ਇੱਕ ਦੂਸ਼ਿਤ ਵਾਤਾਵਰਣ ਬਣਦਾ ਚਲਾ ਜਾ ਰਿਹਾ ਹੈ, ਜਿਸ ਦੇ ਲਈ ਸਰੀਰ ਵੀ ਰੋਗੀ ਹੁੰਦੇ ਚਲੇ ਜਾ ਰਹੇ ਹਨ, ਔਰ ਮਨ ਵੀ ਸਾਡੇ ਰੋਗੀ ਹੁੰਦੇ ਚਲੇ ਜਾ ਰਹੇ ਹਨ। ਤੋ ਇਸ ਲਈ ਸਾਰੇ ਹੀ ਵਾਤਾਵਰਣ ਨੂੰ ਸ਼ੁੱਧਤਾ ਮਿਲ ਜਾਏ, ਇਹ ਸੁਖਦ ਵਾਤਾਵਰਣ ਹੋ ਜਾਣ, ਉਸੇ ਲਈ ਹੀ ਮਹਾਂਪੁਰਸ਼ਾਂ ਦੇ ਕਥਨ ਹਨ, ਮਹਾਂਪੁਰਸ਼ਾਂ ਦੇ ਪੈਗਾਮ ਹਨ। कि वाकई असी इस तरह के नाल जागृति नू प्राप्त कर लईए, जागरूक हो जाइए और असी चल पईए उस राह ते जिहड़ी राह संतां महात्मावां भगतां दी रही है हमेशा, जिस राह ते वो चलदे चले गए हन, वो चारों तरफ प्यार वंडदे चले गए हन, अपनेपन नू मजबूती दिंदे चले गए हन और द्वैश द्वैत दे भाव तो परां सब नू हटांदे चले गए हन, मिलवर्तन वधांदे चले गए हन और जिहड़ियां दीवारां बणियां सन उहनां नू ढांदे चले गए हन, तो असी भी उस रास्ते ते चलना है। असी भी उन्हां ही गुणां नाल युक्त होना है जिन्हां गुणां दा अज भी सत्संग दे विच जिक्र होया कि जिथे वैर ईर्षा नफरत ये साडा नुकसान करती है, उत्थे हंकार अभिमान साडा नुकसान करती है। हंकार जिसनों हो जाता है, अभिमान जिसनों हो जाता है, वो हानिकारक होता है। जिसनों भी अभिमान हो जाता है उस दे पतन का कारण बन जाता है। तो इसलिए हंकार भी वैर ईर्षा भी इसनों तजना है। संकीर्णता ये भी साढ़े लिए नुकसान का कारण, तंग दिलियाँ साढ़े ही नुकसान का कारण। जिथे जिथे ही तंग दिली होंदी है उत्थे उत्थे ही असी देखते हाँ कि खाम खा दे पतंगड़ बन जाते हैं, क्योंकि साड़ी संकीर्णता है, उत्थे विशालता नहीं है। छोटी जी गल नूं भी वड्डा बनाया जा सकता है और हुंदा ही यही है। घरां विच भी हुंदा है, समाज विच भी हुंदा है, चारों पासे वेखण नूं मिलता है। तो ये भी एक नुकसान का कारण है। तो कि जितने भी विपरीत पहलू हैं अगर वो साडे जीवन विच नाल नाल चलते आ रहे हैं तो उस दे कारण ही ना असी आनंद लैंदे हाँ, ना असी ऊंचाई नूं प्राप्त करते हाँ। तो इसे लई महापुरशां संतां ने ये पैगाम दिता है, संदेश दिता है हर मानव हर इंसान नूं कि इंसान तू जागरूक हो जा, तू अपने इस जन्म नूं सफल कर लै, इस यात्रा नूं तू अपने मूल की पहचान कर लै, आलवा गमन तो निजात पा लै और जितने भी साह मालिक ने बख्शे हैं इन्हां साहां नूं तू एक सुंदर ढंग नाल बिता लै, इस जीवन की यात्रा नूं सुंदर ढंग नाल तय कर लै, एक प्यार दे नाल इस यात्रा नूं तय कर लै और तू वंडियां छड़ दे, मिलवर्तन नूं एक वादा देंदा चला जा, एक जुड़दा चला जा और जोड़दा चला जा और इस प्रकार दे नाल एक जेड़ा तेरा असली काम है उस नूं तू पूर्णता देंदा चला जा। तो एक संता महात्मावां दा भगतां दा ये हमेशा तो ये संदेश ये पैगाम ये रहा है और अज भी उस संदेश उस पैगाम नूं ही ये दोहराया जा रहा है ताकि समय रहिंदिआं होइआं ही जीवन की चाल संभल जाए, समय रहिंदिआं होइआं ही साडा रुख साडा मुख सही दिशा वल हो जाए। अगर देरी हो गई फिर कुछ बनना नहीं है, फिर कुछ बनना नहीं है, हथों निकल गया समय फिर उसका कोई सवरना उसकी संभावना खत्म हो जाती है। इसलिए जिन्नी देर साह चल रहे हैं इन्हां साहां दे हुंदिआं होइआं, जिन्नी देर ये दिल की धड़कन चल रही है इस धड़कन दे हुंदिआं होइआं ही असी अपनी दिशा सही कर लईए, असी अपना आप सवार लईए और इस संसार दे रूप नूं सुंदर बनाने दे लई अपने योगदान दे लईए। यही सूझबूझ है, इसे विच ही समझदारी है, वरना तो नुकसान ही नुकसान हो भी रहे हैं और हुंदे रहणगे। अगर इंसान गफलत दी नींद विच सुता रहेगा, अगर भरमां विच जींदा रहेगा, अगर इंसानियत और मानवता नूं कमज़ोर करदा चला जाएगा तो फिर इन हालात इस तरह के सानू एक वेखण नूं मिलदे रहणगे। लेकिन महापुरशां दा अभिप्राय यही रहा है कि हालात सुंदर बनन, वातावरण सुंदर बनन, सारे सुख का साह लैण, सारे आनंद विच जीण, चारों तरफ प्यार दे नगमे होण, ਪਿਆਰ ਦੇ ਤਰਾਨੇ ਹੋਣ ਔਰ ਚਾਰੋਂ ਤਰਫ ਇੱਕ ਸੁਖੈਨ ਜਿਹਾ ਹੀ ਮਾਹੌਲ ਸਾਰਿਆਂ ਨੂੰ ਪ੍ਰਾਪਤ ਹੋਵੇ। ਇਸ ਲਈ ਹੀ ਮਹਾਂਪੁਰਸ਼ ਇਹ ਪਰਉਪਕਾਰ ਕਰਦੇ ਚਲੇ ਜਾ ਰਹੇ ਹਨ, ਇਹ ਸੰਦੇਸ਼ ਪੈਗਾਮ ਦਿੰਦੇ ਚਲੇ ਜਾ ਰਹੇ ਹਨ ਤਾਂ ਕਿ ਕਿਸੇ ਦਾ ਧਿਆਨ ਇਸ ਪਾਸੇ ਚਲਾ ਜਾਵੇ ਔਰ ਉਹ ਆਪਣੇ ਆਪ ਨੂੰ ਸੰਭਾਲ ਲਵੇ, ਇੱਕ ਆਪਣੇ ਕਦਮ ਉਸ ਪਾਸੇ ਵਧਾ ਲਵੇ ਜਿਸ ਪਾਸੇ ਕਦਮ ਵਧਦੇ ਹਨ ਮੰਜ਼ਿਲ ਵੀ ਮਿਲ ਜਾਂਦੀ ਹੈ, ਇਨਸਾਨੀਅਤ ਵੀ ਸਥਾਪਿਤ ਹੋ ਜਾਂਦੀ ਹੈ ਔਰ ਚਾਰੋਂ ਤਰਫ ਯਸ਼ ਦੇ ਪਾਤਰ ਵੀ ਬਣ ਜਾਂਦੇ ਹਨ। ਅਤੇ ਸਾਰੇ ਹੀ ਲਾਭ ਵਾਲੇ ਹੀ ਸੌਦੇ ਹਨ, ਇਹ ਲਾਭ ਦੇ ਸੌਦੇ ਹਨ, ਲੇਕਿਨ ਇਨਸਾਨ ਹੀ ਹੈ ਜਿਹੜਾ ਘਾਟੇ ਦੇ ਸੌਦੇ ਹੀ ਕਰਦਾ ਰਹਿੰਦਾ ਹੈ, ਤੋ ਲਾਭ ਦੇ ਸੌਦੇ ਨਹੀਂ ਕਰਦਾ ਹੈ। ਤੋ ਇਸ ਲਈ ਮਹਾਂਪੁਰਸ਼ ਕਹਿੰਦੇ ਹਨ ਕਿ ਸੂਝਵਾਨ ਉਹੀ ਹੈ ਜਿਹੜੇ ਲਾਭ ਖੱਟਦਾ ਹੈ, ਜਿਹੜੇ ਲਾਭ ਦੇ ਸੌਦੇ ਕਰਦਾ ਹੈ ਉਹੀ ਸੂਝਵਾਨ ਹੈ, ਔਰ ਜਿਹੜਾ ਕਿ ਮੁੱਲ ਵੀ ਗਵਾ ਬੈਠਦਾ ਹੈ ਉਸ ਨੂੰ ਅਣਜਾਣ ਕਿਹਾ ਜਾਂਦਾ ਹੈ, ਉਸ ਨੂੰ ਮੂਰਖ ਕਿਹਾ ਜਾਂਦਾ ਹੈ। ਤੋ ਮੂਰਖਤਾ ਸੰਸਾਰ ਵਿੱਚ ਹੁੰਦੀ ਆਈ ਹੈ, ਇਨਸਾਨ ਮੂਰਖਤਾ ਦੇ ਪ੍ਰਮਾਣ ਦਿੰਦਾ ਆਇਆ ਹੈ, ਆਪਣੇ ਪੈਰ ਦੇ ਉੱਤੇ ਕੁਲਾੜੀ ਮਾਰਦਾ ਆਇਆ ਹੈ, ਜਿਸ ਟਹਿਣੀ 'ਤੇ ਬੈਠਾ ਹੈ ਉਸ ਨੂੰ ਵੱਢਦਾ ਆਇਆ ਹੈ। ਤੋ ਇਹ ਮੂਰਖਤਾ ਦੇ ਪ੍ਰਮਾਣ ਇਨਸਾਨ ਨੇ ਹਮੇਸ਼ਾ ਦਿੱਤੇ ਹਨ। ਤੋ ਸੂਝਵਾਨ ਉਹੀ ਹੁੰਦਾ ਹੈ ਜਿਹੜਾ ਸਮੇਂ ਦੀ ਸੰਭਾਲ ਕਰਦਾ ਹੈ, ਜਿਹੜਾ ਜੀਵਨ ਦੀ ਸੰਭਾਲ ਕਰਦਾ ਹੈ ਔਰ ਇਹਨਾਂ ਸਾਹਾਂ ਨੂੰ ਇਸੇ ਸੱਚ ਦੇ ਇਨਸਾਨੀਅਤ ਦੇ ਸਮਰਪਿਤ ਕਰ ਦਿੰਦਾ ਹੈ। ਤੋ ਦਾਸ ਜ਼ਿਆਦਾ ਹੋਰ ਸ਼ਬਦਾਂ ਦਾ ਸਹਾਰਾ ਨਹੀਂ ਲਏਗਾ, ਇਹੀ ਅਰਦਾਸ ਕਰੇਗਾ ਕਿ ਦਾਤਾਰ ਕਿਰਪਾ ਕਰੇ ਕਿ ਸਭ ਨੂੰ ਐਸੀ ਤੌਫੀਕ ਦੇਵੇ, ਸਭ ਨੂੰ ਐਸੀ ਸੋਝੀ ਦੇਵੇ ਤਾਂ ਕਿ ਸਾਰੇ ਹੀ ਇਸ ਕਦਰ ਆਪਣੇ ਜੀਵਨ ਦੀ ਯਾਤਰਾ ਨੂੰ ਤੈਅ ਕਰ ਲੈਣ ਔਰ ਯਸ਼ ਦੇ ਪਾਤਰ ਬਣਦੇ ਚਲੇ ਜਾਣ, ਸਤਿਕਾਰ ਦੇ ਪਾਤਰ ਬਣਦੇ ਚਲੇ ਜਾਣ, ਹੋਰਾਂ ਦੇ ਲਈ ਕਲਿਆਣਕਾਰੀ ਇਹ ਹੁੰਦੇ ਚਲੇ ਜਾਣ, ਭਾਵੇਂ ਲੱਖ ਦੁਨਿਆਵੀ ਕਾਮਯਾਬੀਆਂ ਮਿਲ ਜਾਣ, ਭਾਵੇਂ ਕਿਤਨੀ ਵੀ ਉੱਚਾਈਆਂ ਦੁਨਿਆਵੀ ਮਿਲ ਜਾਣ, ਲੇਕਿਨ ਹਮੇਸ਼ਾ ਇਹ ਅਧਨਾਪਨ ਕਾਇਮ ਰਹੇ, ਇਹ ਦਾਸ ਭਾਵਨਾ ਕਾਇਮ ਰਹੇ, ਇਹ ਦਿਵਯ ਗੁਣ ਜੀਵਨ ਦਾ ਅਹਿਮ ਹਿੱਸਾ ਇਹ ਬਣਦੇ ਚਲੇ ਜਾਣ। ਵਰਨਾ ਤਾਂ ਉਹ ਉੱਚਾਈਆਂ ਹੁੰਦੀਆਂ ਹੋਈਆਂ ਵੀ ਕੋਈ ਉੱਚਾਈਆਂ ਨਹੀਂ ਹਨ। ਅਗਰ ਅਹਿਮ ਵਿੱਚ ਆ ਗਏ, ਹੰਕਾਰ ਵਿੱਚ ਆ ਗਏ ਜਾਂ ਉਸੇ ਤਾਕਤ ਜਾਂ ਦੌਲਤ ਦੇ ਕਾਰਨ ਦੂਸਰਿਆਂ ਨੂੰ ਨੀਵਾਂ ਸਮਝਣ ਲੱਗ ਪਏ ਜਾਂ ਦੂਸਰਿਆਂ ਦਾ ਸ਼ੋਸ਼ਣ ਕਰਨ ਲੱਗ ਪਏ ਜਾਂ ਦੂਸਰਿਆਂ ਦਾ ਹੱਕ ਖੋਣ ਲੱਗ ਪਏ, ਤਾਂ ਫਿਰ ਉੱਚਾਈਆਂ ਨਹੀਂ ਰਹਿੰਦੀਆਂ ਹਨ, ਉਹਨਾਂ ਉੱਚਾਈਆਂ ਦੀ ਕੋਈ ਅਹਿਮੀਅਤ ਨਹੀਂ ਰਹਿੰਦੀ ਹੈ। ਭਗਤ ਮਹਾਂਪੁਰਸ਼ਾਂ ਸੰਤਾਂ ਨੇ ਅਗਰ ਦੁਨਿਆਵੀ ਉੱਚਾਈਆਂ ਵੀ ਪ੍ਰਾਪਤ ਕੀਤੀਆਂ, ਲੇਕਿਨ ਨਾਲ ਹੀ ਨਾਲ ਉਹਨਾਂ ਨੇ ਦੂਸਰਿਆਂ ਨੂੰ ਨੀਵਾਂ ਨਹੀਂ ਮੰਨਿਆ, ਦੂਸਰਿਆਂ ਦੇ ਹੱਕ ਨਹੀਂ ਖੋਏ, ਦੂਸਰਿਆਂ ਨੂੰ ਇੱਕ ਐਸੀ ਸਾਂਤਵਨਾ ਦਿੱਤੀ ਹੈ, ਆਪਣਾਪਨ ਦਿੱਤਾ ਹੈ। ਤੋ ਐਸੇ ਹੀ ਅਵਸਥਾ ਦੀ ਇੱਕ ਜ਼ਰੂਰਤ ਹੈ, ਜਿਵੇਂ ਕਿਸੇ ਨੇ ਉਹ ਪੰਕਤੀ ਕਹੀ ਹੈ ਕਿ ਮੇਰੇ ਮਕਾਨ ਕੇ ਚਾਰੋਂ ਤਰਫ ਉੱਚੀ ਇਮਾਰਤੇ ਹੈ, ਕੁਛ ਲੋਗੋ ਨੇ ਮੇਰੇ ਹਿੱਸੇ ਕਾ ਵੀ ਸੂਰਜ ਛੀਨ ਲਿਆ ਹੈ। ਕਿ ਯਾਨੀ ਕਿ ਉਹ ਇਹ ਕਹਿ ਰਿਹਾ ਕਿ ਚਾਰੋਂ ਤਰਫ ਇੰਨੀਆਂ ਉੱਚੀਆਂ ਇਮਾਰਤਾਂ ਹਨ ਕਿ ਉਹ ਰੌਸ਼ਨੀ ਨੂੰ ਵੀ ਮੇਰੇ ਘਰ ਤੱਕ ਨਹੀਂ ਆਉਣ ਦੇ ਰਹੀਆਂ, ਚਾਰੋਂ ਤਰਫ ਉਹਨਾਂ ਉੱਨੀਆਂ ਉੱਚਾ ਇਮਾਰਤਾਂ ਨੇ ਮੇਰੇ ਮਕਾਨ ਨੂੰ ਘੇਰ ਰੱਖਿਆ ਹੈ। ਤੋ ਇੱਥੋਂ ਹੀ ਇਹ ਪੰਕਤੀ ਸੁਣ ਕੇ ਪੜ੍ਹ ਕੇ ਇਹੀ ਅਹਿਸਾਸ ਹੋਇਆ। ਇਸੇ ਤਰ੍ਹਾਂ ਦੇ ਨਾਲ ਕਈ ਆਪਣੇ ਅਹਿਮ ਵਿੱਚ ਆ ਕੇ ਆਪਣੇ ਆਪ ਨੂੰ ਉੱਚਾ ਮੰਨਣ ਲੱਗ ਪੈਂਦੇ ਹਨ ਔਰ ਦੂਸਰਿਆਂ ਦੀ ਕੰਸਿਡਰੇਸ਼ਨ ਛੱਡ ਦਿੰਦੇ ਹਨ, ਦੂਸਰਿਆਂ ਦੀ ਕਦਰ ਛੱਡ ਦਿੰਦੇ ਹਨ। ਤੋ ਵਾਸਤਵਿਕਤਾ ਵਿੱਚ ਇਸ ਤਰ੍ਹਾਂ ਦੇ ਚਾਲੇ ਸੰਸਾਰ ਵਿੱਚ ਹੁੰਦੇ ਹਨ, ਪਰਮਾਰਥ ਵਿੱਚ ਨਹੀਂ ਹੁੰਦੇ। ਤੋ ਇਹੀ ਅਰਦਾਸ ਕਿ ਦਾਤਾਰ ਕਿਰਪਾ ਕਰੇ ਕਿ ਇਹ ਇੱਕ ਭਾਵ ਹਮੇਸ਼ਾ ਬਣੇ ਰਹਿਣ, ਇਹ ਜਾਗ੍ਰਿਤੀ ਬਣੀ ਰਹੇ, ਗੁਰਮਤ ਕਾਇਮ ਰਹੇ, ਜਾਗਰੂਕਤਾ ਕਾਇਮ ਰਹੇ ਔਰ ਦਿਵਯ ਗੁਣ ਜਿਹੜੇ ਹਨ ਹਰ ਕਿਸੇ ਦੇ ਜੀਵਨ ਦੀ ਸ਼ੋਭਾ ਇਹ ਬਣਦੇ ਚਲੇ ਜਾਣ। ਇਸੇ ਸ਼ੁਭ ਕਾਮਨਾ ਦੇ ਨਾਲ ਦਾਸ ਹੋਰ ਸ਼ਬਦਾਂ ਦਾ ਸਹਾਰਾ ਨਹੀਂ ਲਏਗਾ। क्योंकि समा काफ़ी अग्गे वध चुका है और फिर तो अपनी खुशी जाहिर करेगा जिहड़ी इत्थे अमृतसर पुज के आप सारयां दे इस विशाल रूप विच दर्शन करके प्राप्त होई है। जिथे जिथे भी जाण दा मौका मिलदा है उत्थे उत्थे ही ऐसियां ही श्रद्धा वालियां भावनावां एक भगती वाली भावनावां सेवा दे जज्बे ये वेखण नूं मिलदे हन। फिर वह भावें महाराष्ट्र होवे या कोई मुल्क होर होवे कोई प्रांत होवे इस तरह के नाल महापुरशां दे भगतां दे एक दर्शन करन दे ये मौके मिलते हैं जेड़े कि सत्संग दे प्रति उत्साहित हैं जिहड़ा सेवा दे जज्बे रखते हैं और इस निरंकार दा अठो पैर एहसास करके इस जीवन दे सफर नूं तय करते हैं तो उन्हां दे दर्शन करके बहुत खुशी हासिल हुंदी है। तो जिवें दास कल भी कह रहा सी लुधियाणे विखे कि फरवरी दे महीने विच सालां साल हो गए शायद कदे भी पंजाब आण दा मौका नहीं मिलिया, हमेशा ही जनवरी दे आखरी हिस्से विच महाराष्ट्र दे समागम तो बाद अक्सर यात्रावां उत्थों ही शुरू हो जांदियां हन। लेकिन इस बार मुंबई महाराष्ट्र दा समागम जिहड़ा कि दिल्ली समागम वर्गा ही रूप धारण करदा है तो उस तो तुरंत बाद दिल्ली आना होया और एक हफ्ता रहने तो बाद इस पासे दी ये यात्रा बन गई जिस कारण राजपुरा होवे लुधियाणा होवे और अज इत्थे अमृतसर विच इसे तरह दे विशाल रूप दे विच आप सारयां दे दर्शन करन दा ये मौका मिलिया है। तो दास इन्हां शब्दां राही ही आप तो इजाजत चाहेगा। सत संगत जी धन्यवाद।